ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੂ ਅੰਤ ਨਾ ਕਿ ਨਹੀਂ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨੇਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹਿਲੇ ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੁਲੇ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹਿਲੇ ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੁਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਦੇ ਮਾਲਕ, ਛਤਰ ਚਵਰ ਤਖਤ ਦੀ ਬਖਸ਼ਿਸ਼ ਦੇ ਮਾਲਕ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਇਸ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤਾ। ਸਾਹਿਬ ਦੀ ਬਖਸ਼ਿਸ਼ ਰਹਿਮਤ ਹੋਈ ਅੱਜ ਸਾਰੇ ਸੰਸਾਰ ਨੂੰ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਹੁਕਮ ਬਖਸ਼ਿਆ ਉਸ ਰੱਬ ਦੀ ਵਾਹਿਗੁਰੂ ਜੀ ਦੀ ਪਰਮੇਸ਼ਵਰ ਜੀ ਦੀ ਕੈਸੀ ਬਖਸ਼ਿਸ਼ ਹੈ ਹਰ ਜੀਵ 'ਤੇ ਇਸ ਪਾਵਨ ਹੁਕਮ ਵਿੱਚ ਸਾਹਿਬ ਜੀ ਜੋ ਬਖਸ਼ਿਸ਼ ਕਰਦੇ ਨੇ ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 673 ਅੰਗ ਤੋਂ ਆਰੰਭ ਹੋ ਕੇ 674 ਅੰਗ 'ਤੇ ਸੰਪੂਰਨ ਹੁੰਦਾ ਹੈ। ਤਨਾਸਰੀ ਰਾਗ ਹੈ, ਉਚਾਰਨ ਕਰਨਹਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਰਸਨਾ ਤੋਂ ਇਹ ਪਾਵਨ ਸ਼ਬਦ ਦੀ ਬਖਸ਼ਿਸ਼ ਹੋਈ ਹੈ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰੀਏ, ਆਪਣਾ ਧਿਆਨ ਆਪਣੀ ਸੁਰਤ ਇਕਾਗਰਤਾ ਵਿੱਚ ਲਿਆਂਦਿਆਂ, ਆਪਣਾ ਹਿਰਦਾ ਸ਼ਰਧਾ ਵਿੱਚ ਭਰਦਿਆਂ, ਜੋ ਸੁਣਨਾ ਉਸ ਨੂੰ ਕਮਾਵਣਾ ਦੀ ਭਾਵਨਾ ਲੈ ਕੇ ਆਓ। ਗੁਰ ਸ਼ਬਦ ਨਾਲ ਅੰਦਰ ਦੀ ਸਰੋਤ ਦੀ ਸਾਂਝ ਕੰਨਾਂ ਦੇ ਰਾਹੀਂ ਕਰੀਏ ਅਤੇ ਕੰਨਾਂ ਰਾਹੀਂ ਉਹ ਬੋਲ ਹਿਰਦੇ ਵਿੱਚ ਲਿਆ ਕੇ ਉਸ ਨੂੰ ਕਮਾਵਣ ਦੇ ਉੱਦਮ ਉਪਰਾਲੇ ਸਾਹਿਬ ਦੀ ਰਹਿਮਤ ਨਾਲ ਕਰੀਏ ਜੀ। ਜੋ ਸੁਣੇ ਕਮਾਵੇ ਸੋ ਉਤਰੇ ਪਾਰ। ਆਓ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ। ਮਾਲਕ ਆਪ ਕਿਰਪਾ ਕਰਨ, ਸ਼ਬਦ ਪੜ੍ਹਨ, ਵਿਚਾਰਨ, ਸੁਣਨ ਅਤੇ ਹਿਰਦੇ ਵਿੱਚ ਟਿਕਾਵਣ ਦੀ ਆਪ ਤੌਫੀਕ ਬਖਸ਼ਿਸ਼ ਕਰਨ ਜੀ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ।
ਵਾਹਿਗੁਰੂ ਜੀਓ, ਤੁਮ ਦਾਤੇ ਹੋ, ਦਾਤਾਂ ਦੇਣ ਹਾਰੇ ਹੋ, ਠਾਕੁਰ ਹੋ, ਸਭ ਦੇ ਮਾਲਕ ਹੋ ਆਪ। ਐਸੀ ਰਹਿਮਤ ਕਰਦੇ ਹੋ, ਸਭ ਦੀ ਅਗਵਾਈ ਕਰਨ ਵਾਲੇ ਹੋ, ਸਭ ਦੇ ਸਿਰਮੋਰ ਮੁਖੀਆ ਆਪ ਹੋ ਅਤੇ ਸਭ ਦੇ ਮਾਲਕ ਹੋ ਅਤੇ ਮੇਰੇ ਵੀ ਮਾਲਕ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਸਭ ਦੀ ਪ੍ਰਤਪਾਲਨਾ ਕਰਦੇ ਹੋ। ਪ੍ਰਤਪਾਲਨਾ ਕਰਨ ਦਾ ਆਪ ਜੀ ਦਾ ਹਰ ਇੱਕ ਰੂਪ ਸਵਾਸ ਦੇਣੇ, ਸਰੀਰਕ ਸ਼ਕਤੀ ਪ੍ਰਦਾਨ ਕਰਨੀ, ਜੀਵਨ ਦੇ ਲਈ ਭੋਜਨ ਦੇਣਾ ਅਤੇ ਬਾਕੀ ਸਾਰੇ ਪ੍ਰਤਪਾਲਨਾ ਦੇ ਜੋ ਪ੍ਰਬੰਧ ਉਹ ਆਪਣੇ ਸੰਬੰਧ ਬਣਾ ਕੇ ਬਖਸ਼ਿਸ਼ ਕੀਤੇ ਨੇ। ਐ ਮੇਰੇ ਸਾਹਿਬ ਰਹਿਮਤ ਕਰੋ, ਆਪ ਦਾਤੇ ਹੋ, ਮੈਂ ਜਾਚਕ ਬਣ ਜਾਵਾਂ। ਇਹ ਗੱਲ ਸੱਚ ਹੈ ਨਾ, ਦਾਤਾ ਦਾਤਾਂ ਦੇ ਰਿਹਾ, ਲੈਣ ਵਾਲਾ ਤੇ ਜਾਚਕ ਹੈ, ਅਤੇ ਇੱਕ ਅੱਧੇ ਨੂੰ ਨਹੀਂ, ਦੋ ਚਾਰ ਦਸ ਵੀਹ ਨੂੰ ਨਹੀਂ, ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਮਾਲਕ ਆਪ ਰਹਿਮਤ ਕਰਨ ਵਾਲੇ ਦਾਤੇ ਹੋ, ਮੈਂ ਜਾਚਕ ਹਾਂ, ਆਪ ਠਾਕਰ ਮਾਲਕ ਹੋ, ਮੈਂ ਆਪ ਜੀ ਦਾ ਸੇਵਕ ਹਾਂ। ਕਿਉਂਕਿ ਅਗਰ ਉਹ ਠਾਕਰ ਹੈ, ਅਸੀਂ ਸੇਵਕ ਬਣ ਜਾਈਏ ਨਾ, ਧਿਆਨ 'ਚ ਰੱਖਿਓ ਸੰਬੰਧ ਜੁੜਿਆ ਰਹਿੰਦਾ, ਠਾਕਰ ਕਾ ਸੇਵਕ आज्ञाकारी, ठाकुर का सेवक सदा पुजारी, ठाकुर के सेवक का मन प्रतीत, ठाकुर के सेवक की निर्मल रीत, ठाकुर को सेवक जाने संग, प्रभु का सेवक नाम के रंग, सेवक को मेरे मालिक की कर दे, वो दुर्कारदा नहीं, सेवक को प्रपालन हार, सेवक की राखे निरंकारा। मेरे साहब कहंदे ने उस ठाकर दा सेवक बन जा ते आज्ञाकारी रहो, ताके ठाकर ते सेवक दा संबंध बनया रहे, उस ते प्रतीत रखी, भरोसा रखी, अपना भरोसा डोला ना देवी, कदी भरोसा आनंदपुर साहब आनंदगढ़ दे किले विच ਉਹ ਸਿੰਘ ਗਵਾ ਬੈਠਦੇ ਨੇ, ਭੁੱਖੇ ਨੇ, ਧਿਆਨ 'ਚ ਰੱਖ ਲਿਓ, ਵਿਦਾਵਾ ਲਿਖ ਦਿੰਦੇ ਨੇ, ਪਰ ਬਹੁਤ ਦੇਰ ਤੱਕ ਨਹੀਂ ਵਿਦਾਵਾ ਲਿਖਿਆ ਰਿਹਾ। ਬੇਨਤੀ ਕਰਾਂ, ਥੋੜ੍ਹੀ ਦੇਰ ਬਾਅਦ ਹੀ ਵਿਦਾਵਾ ਪਾੜਨ ਦੇ ਲਈ, ਸੱਚ ਹੈ ਕੋਈ ਐਸੀ ਮਾਂ, ਕੋਈ ਐਸੀ ਪਤਨੀ, ਕੋਈ ਭੈਣ ਅਗਰ ਉਹਨਾਂ ਨੂੰ ਝੰਜੋੜਦੀ ਹੈ, ਕੀ ਕੀਤਾ ਜੇ ਗੁਰੂ ਤੋਂ ਬੇਮੁਖ ਹੋ ਕੇ ਆ ਗਏ, ਜੇ ਕਹਿ ਦਿੱਤਾ ਜੇ ਗੁਰੂ ਨੂੰ ਤੇਰਾ ਸਾਡੇ ਤੇ ਕੋਈ ਦਾਵਾ ਨਹੀਂ, ਤੂੰ ਸਾਨੂੰ ਜੋ ਆਖੇ ਅਸਾਂ ਨਹੀਂ ਮੰਨਣਾ, ਕੁਝ ਸੋਚੋ, ਸ਼ਰਮ ਕਰੋ। ਮੈਂ ਬੇਨਤੀ ਕਰਾਂ, ਅੰਦਰ ਦੀ ਆਤਮਕ ਅਵਸਥਾ ਨੂੰ ਝੰਜੋੜਿਆ ਗਿਆ, ਥੋੜ੍ਹੀ ਦੇਰ ਵਿੱਚ ਹੀ ਬਦਾਵਾ ਪਾੜਨ ਦੇ ਕਦਮ ਉੱਠ ਗਏ। ਮੁਕਤਸਰ ਸਾਹਿਬ ਦੀ ਧਰਤੀ ਤੇ ਜੂਝ ਕੇ ਮੈਂ ਬੇਨਤੀ ਕਰਾਂ, ਬਿਦਾਵਾ ਪੜਵਾ ਲਿਆ। ਉਹ ਭੁੱਖੇ ਸਨ, ਬਿਦਾਵਾ ਦੇ ਬੈਠੇ, ਅਸੀਂ ਰੱਜੇ ਹੋਏ, ਕਦੀ ਬਿਦਾਵਾ ਤੇ ਨਹੀਂ ਦੇ ਬੈਠੇ। ਕਿਤੇ ਉਸ ਮਾਲਕ ਦੇ ਹੁਕਮ ਚ, ਉਸ ਠਾਕਰ ਦੇ ਹੁਕਮ ਚ ਇਨਕਾਰੀ ਤੇ ਨਹੀਂ ਕਰ ਰਹੇ, ਕਿਤੇ ਉਸ ਦੀ ਪ੍ਰਤੀਤ ਤੇ ਭਰੋਸਾ ਤੇ ਨਹੀਂ ਗਵਾ ਬੈਠੇ। ਠਾਕਰ ਕੇ ਸੇਵਕ ਕਹਿ ਮਨ ਪ੍ਰਤੀਤ, ਠਾਕਰ ਕੇ ਸੇਵਕ ਕੀ ਨਿਰਮਲ ਰੀਤ, ਜੀਵਨ ਦਾ ਢੰਗ ਨਿਰਮਲ ਪਵਿੱਤਰ ਚਾਹੀਦਾ, ਜੀਵਨ ਮੈਲਾ ਨਹੀਂ ਚਾਹੀਦਾ, ਆਚਰਨ ਪਵਿੱਤਰ ਚਾਹੀਦਾ, ਜ਼ਿੰਦਗੀ ਦੇ ਕਦਮ ਪਵਿੱਤਰ ਚਾਹੀਦੇ ਨੇ, ਜਿਨ੍ਹਾਂ ਦੀ ਨਿਰਮਲ ਰੀਤ। ਉਸ ਮਾਲਕ ਨਾਲ ਮੈਂ ਬੇਨਤੀ ਕਰਾਂ, ਆਗਿਆਕਾਰੀ ਬਣ ਕੇ ਪ੍ਰਤੀਤ ਵਾਲੀ ਬਣੀ ਰਹਿੰਦੀ ਹੈ, ਉਸ ਮਾਲਕ ਦੀ ਦਰ ਤੋਂ ਸਾਰੀਆਂ ਬਰਕਤਾਂ ਝੋਲੀ ਵਿੱਚ ਪਵਾ ਦਿੰਦੇ ਨੇ। ਇਸ ਕਰਕੇ ਮੇਰੇ ਸਾਹਿਬ ਸੁਚੇਤ ਕਰਦੇ ਨੇ, ਇਹ ਮੇਰੇ ਸਾਹਿਬ ਜੀਓ, ਤੁਮ ਦਾਤੇ ਹੋ ਤੇ ਅਨੇਕ ਸੰਸਾਰਕ ਜੀਵਾਂ ਨੂੰ ਦਾਤਾਂ ਦੇ ਰਹੇ ਹੋ, ਔਰ ਆਪ ਜੀ ਦੀ ਦਾਤ ਨਾਲ ਮੈਂ ਬੇਨਤੀ ਕਰਾਂ, ਰੋਟੀ ਖਾ ਸਕਦਾ, ਅਮੀਰ ਹੋ ਸਕਦਾ, ਹੁਕਮਰਾਨ ਹੋ ਸਕਦਾ, ਰਾਜਾ ਬਣ ਸਕਦਾ, ਤੇਰੀ ਦਾਤੀ ਰਾਜਾ ਹਰ ਜੀਓ, ਤੇਰੀ ਦਾਤੀ ਰਾਜਾ, ਅਗਰ ਤੂੰ ਦਾਤਾਂ ਦੇਵੇਂ ਉਹ ਰਾਜਾ ਬਣ ਕੇ ਵੀ ਤੇਰੇ ਚਰਨਾਂ ਵਿੱਚ ਮਸਤ ਹੋ ਚੁਕਾਉਂਦਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਇਹ ਮੇਰੇ ਸਾਹਿਬ ਜੀਓ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਤੁਸੀਂ ਸਾਡੇ ਖਸਮ ਹੋ, ਸਾਡੇ ਮਾਲਕ ਹੋ, ਸਾਡੇ ਠਾਕਰ ਆਪ ਹੋ ਜੀ।
ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ।
ਨਿਮੇਸ਼ ਤੋਂ ਨਿਮਖ ਸ਼ਬਦ ਪ੍ਰਕਿਰਤਕ ਭਾਸ਼ਾ ਚ ਆਇਆ, ਅੱਖ ਦੇ ਝਮਕਣ ਜਿਤਨੇ ਸਮੇਂ ਚ, ਜਦੋਂ ਅੱਖ ਦੀ ਪੁਤਲੀ, ਬੇਨਤੀ ਕਰਾਂ, ਬੰਦ ਹੋਣ ਵੇਲੇ ਦੇ ਨਾਲ ਖੁੱਲ ਜਾਂਦੀ ਹੈ, ਸੈਕਿੰਡ ਭਰ ਤੋਂ ਵੀ ਥੋੜਾ ਘੱਟ ਸਮਾਂ, ਯਾਨੀ ਹਰ ਸਵਾਸ ਸਵਾਸ ਪਾਲਦੇ ਹੋ, ਨਿਮਖ ਨਿਮਖ ਪਾਲਦੇ ਹੋ, ਸੈਕਿੰਡ ਸੈਕਿੰਡ ਵਿੱਚ ਮੇਰੇ ਜੀਵਨ ਦੀ ਸਵਾਸਾਂ ਦੀ ਲੜੀ ਆਪ ਚਲਾਉਂਦੇ ਹੋ ਤੇ ਜਿੰਦਾ ਹਾਂ। ਜੇ ਤੁਸੀਂ ਨਿਮਖ ਨਿਮਖ ਨਾ ਪ੍ਰਤਪਾਲੋ ਤੇ ਜਿੰਦਾ ਕਿੱਥੇ ਰਹਿ ਸਕਾਂ, ਆਪ ਦਾ ਹੁਕਮ ਨਾ ਹੋਵੇ ਤੇ ਸਾਹ ਅੰਦਰ ਗਿਆ ਬਾਹਰ ਨਾ ਨਿਕਲੇ, ਨਾ ਆਪ ਬਖਸ਼ਿਸ਼ ਰਹਿਮਤ ਕਰਕੇ ਹੁਕਮ ਕਰੋ ਤੇ ਬਾਹਰ ਗਿਆ ਸਵਾ, ਅੰਦਰ ਨਾ ਆਏ ਹੋ ਸਾ। ਇਸ ਕਰਕੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਮੇਰੇ ਸਰੀਰ ਦੀ ਹਰ ਹਰਕਤ ਵਿੱਚ ਆਪ ਸੂਖਸ਼ਮ ਸ਼ਕਤੀ ਪ੍ਰਦਾਨ ਕਰਕੇ ਪ੍ਰਤਪਾਲਨਾ ਕਰ ਰਹੇ ਹੋ। ਇੱਕ ਗੱਲ ਧਿਆਨ 'ਚ ਰੱਖ ਲੈਣਾ, ਇੱਕ ਪ੍ਰਤਪਾਲਨਾ ਮਾਂ ਬੱਚੇ ਦੀ ਕਰਦੀ ਹੈ, ਪਰ ਮਾਲਕ ਰਹਿਮਤ ਕਰ ਦੇਣ ਤੇ ਮੇਰੇ ਸਾਹਿਬ ਕਹਿਣ ਲੱਗੇ, ਐ ਮੇਰੇ ਸਾਹਿਬ ਜੀਓ, ਅਸੀਂ ਵੀ ਬਜ਼ੁਰਗ ਅਵਸਥਾ ਤੱਕ ਵੀ ਆਪ ਜੀ ਦੇ ਬੱਚੇ ਹਾਂ। ਚੂੰਕਿ ਮਾਂ ਬੱਚੇ ਨੂੰ ਪਾਲਦੀ ਹੈ, ਆਪ ਤੇ ਮੇਰੇ ਮਾਂ ਤੇ ਪਿਤਾ ਦੋਵੇਂ ਬਣ ਕੇ ਮੇਰੇ ਜੀਵਨ ਦੀ ਪ੍ਰਤਪਾਲਨਾ ਕਰਨ ਵਾਲੇ ਹੋ, ਅਸੀਂ ਬਾਰਕ ਹਾਂ। ਔਰ ਇੱਕ ਬਾਤ ਆਪ ਜੀ ਨਾਲ ਸਾਂਝੀ ਕਰ ਲੀਵਾਂ, ਵਾਹਿਗੁਰੂ ਜੀ ਨੂੰ ਜਦੋਂ ਅਸੀਂ ਰੋਜ਼ ਅਰਦਾਸ ਕਰਨ ਤੋਂ ਪਹਿਲਾਂ ਇਹ ਪੰਕਤੀਆਂ ਬੋਲ ਕੇ ਰਸਨਾ ਨਾਲ ਸੰਬੋਧਕ ਹੁੰਦੇ ਹਾਂ, ਤੂੰ ਠਾਕਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ, ਇਹ ਜੀਉ ਜੀਵਾਤਮਾ ਸੂਖਸ਼ਮ ਸਰੀਰ ਅੰਦਰ ਇਸ ਸਥੂਲ ਸਰੀਰ ਦੀ ਕਿਰਿਆ ਨੂੰ ਚਲਾਉਣ ਵਾਲਾ ਤੇ ਸੂਖਸ਼ਮ ਸਰੀਰ ਦੇ ਪਿੱਛੇ ਆਤਮਕ ਜੋਤ, ਉਹ ਤੇ ਆਪ ਜੀ ਦੀ ਹੈ, ਉਹ ਜੀਉ ਤੇ ਆਪ ਜੀ ਦਾ। ਤੂੰ ਠਾਕਰ ਤੁਮ ਪੈ ਅਰਦਾਸ ਜੀਉ ਪਿੰਡ, ਇਹ ਪਿੰਡ ਸਰੀਰ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਸੀਂ ਮੇਰੇ ਮਾਤਾ ਪਿਤਾ ਹੋ, ਮੈਂ 100 ਸਾਲ ਦਾ ਵੀ ਹੋ ਜਾਵਾਂ ਤਦ ਵੀ ਮੈਂ ਮਾਲਕ ਤੇਰੇ ਅੱਗੇ ਬੱਚਾ ਹਾਂ। ਹਮ ਬਾਰਕ ਤੁਮਰੇ ਧਾਰੇ, ਤੁਮਰੇ ਆਪ ਜੀ ਦੇ ਧਾਰੇ ਟਿਕਾਏ ਹੋਏ ਹਾਂ, ਸਗਲ ਸਮੱਗਰੀ ਤੁਮਰੈ ਸੂਤਰਧਾਰੀ, ਜਿਤਨੀ ਸਮੱਗਰੀ ਹੈ, ਇਕੱਲਾ ਮੈਨੂੰ ਹੀ ਨਹੀਂ, ਜਿਤਨੀ ਸਮੱਗਰੀ ਹੈ ਸਗਲ ਸਮੱਗਰੀ, ਧਿਆਨ 'ਚ ਰੱਖਿਓ, ਸਮੱਗਰੀ ਵਿੱਚ ਤਮਾਮ ਮਨੁੱਖੀ ਰਚਨਾ ਵੀ ਆ ਗਈ, ਪਸ਼ੂ ਪੰਛੀ ਵੀ ਆ ਗਏ, ਪੱਥਰ ਪਹਾੜ ਵੀ ਆ ਗਏ, ਤਮਾਮ ਬਨਸਪਤੀ ਵੀ ਆ ਗਈ, ਚੰਦ ਸੂਰਜ ਤੇ ਤਾਰੇ ਵੀ ਆ ਗਏ, ਸਗਲ ਸਮੱਗਰੀ। ਇਹ ਆਪ ਜੀ ਦੀ ਸ਼ਕਤੀ ਦੇ ਸੂਤਰ ਵਿੱਚ ਪਰੋਈ ਹੋਈ ਹੈ, ਟਿੱਕੀ ਹੋਈ ਹੈ, ਤਾਰੀ ਤਾਰੇ ਟਿੱਕੇ ਹੋਏ, ਤਾਰੀ ਟਿੱਕੀ ਹੋਈ, ਇਹ ਤਮਾਮ ਕੈਨਾਤ ਨੂੰ ਚੁੱਕੇ ਸ਼ਕਤੀ ਅੰਦਰ ਜਗਤ ਪਰੋਵੈ। ਹਜ਼ੂਰ ਕੀ ਕਹਿੰਦੇ ਨੇ, ਇੱਕ ਮਣਕੇ ਦੇ ਮਗਰ ਚੱਲਦਾ ਮਣਕਾ ਅਤੇ ਉਸ ਦੀ ਬਣੀ ਮਾਲਾ, ਇੱਕ ਸੂਤਰ ਕਰਕੇ ਹੈ ਪਾਤਸ਼ਾਹ ਤਮਾਮ ਰਚਨਾ ਜੋ ਵੀ ਅੱਜ ਜ਼ਿੰਦਾ ਕਿਰਿਆ ਕਰਦੀ ਵੱਖਰੇ ਵੱਖਰੇ ਰੂਪ ਵਿੱਚ ਟਿੱਕੀ ਹੋਈ ਨਜ਼ਰ ਆ ਰਹੀ ਹੈ, ਇਹ ਆਪ ਜੀ ਦੀ ਸ਼ਕਤੀ ਦੇ ਸੂਤਰ ਵਿੱਚ ਪਰੋਈ ਹੋਈ। ਇਸ ਕਰਕੇ ਮੈਂ ਆਪੂ ਨਹੀਂ ਟਿਕਿਆ, ਬਲਕਿ ਤੁਸੀਂ ਟਿਕਾਇਆ ਹੈ ਤੇ ਟਿਕਿਆ ਹੋਇਆ ਹਾਂ। ਮੈਂ ਆਪੂ ਨਹੀਂ ਚੱਲਦਾ, ਤੁਸੀਂ ਚਲਾਉਂਦੇ ਹੋ ਤੇ ਚੱਲਦਾ ਹਾਂ, ਮੈਂ ਸਾਹ ਆਪੂ ਨਹੀਂ ਲੈਂਦਾ, ਸਾਹ ਦਿਵਾਉਂਦੇ ਹੋ ਤੇ ਲੈਂਦਾ ਹਾਂ, ਸਾਹ ਲੈਂਦੇ ਸਭ ਲਵਾਇਆ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਇਹ ਜਿੰਨੇ ਜੀਵ ਸਾਹ ਲੈ ਰਹੇ ਨੇ ਆਪਦੇ ਲਵਾਏ ਲੈ ਰਹੇ ਨੇ, ਨਾ ਦਿਵਾਓ ਤੇ ਨਹੀਂ ਲੈ ਸਕਦੇ ਹਾਂ। ਇਸ ਕਰਕੇ ਅਸੀਂ ਆਪ ਜੀ ਦੇ ਟਿਕਾਏ ਹੋਏ ਟਿਕੇ ਹੋਏ ਹਾਂ। ਸਿਮਰਨ ਕਰਕੇ ਵੀ ਇਹ ਨਾ ਕਹਿਣਾ ਮੈਂ ਅੰਦਰ ਸਿਮਰਨ ਟਿਕਾ ਲਿਆ, ਮੈਂ ਸ਼ਬਦ ਅੰਦਰ ਟਿਕਾ ਲਿਆ, ਇਹ ਨਾ ਕਹਿਣਾ, ਬਲਕਿ ਇਹ ਕਹਿਣਾ ਸ਼ਬਦ ਨੇ ਮੈਨੂੰ ਟਿਕਾਇਆ ਹੋਇਆ। ਨਾਮ ਕੇ ਧਾਰੇ ਸਗਲੇ ਜੰਤ ਹਮ ਬਾਰਕ ਤੁਮਰੇ ਤਾਰੇ, ਨਾਮ ਕੇ ਤਾਰੇ ਖੰਡ ਬ੍ਰਹਿਮੰਡ ਸਗਲ ਸਮੱਗਰੀ ਤੁਮਰਾ ਸੂਤਰਧਾਰੀ, ਖੰਡ ਧਰਤੀ ਦਾ ਇੱਕ ਟੁਕੜਾ ਤੇ ਬ੍ਰਹਿਮੰਡ ਇਹੋ ਜੇ ਧਰਤੀ ਦੇ ਤਮਾਮ ਟੁਕੜਿਆਂ ਦੀ ਇਕੱਤਰਤਾ ਦੇ ਸ਼ਬਦ ਨੂੰ ਸੰਬੋਧਕ ਹੋਈਏ ਤੇ ਬ੍ਰਹਿਮੰਡ ਕਹੀ। ਮਾਲਕ ਇਹ ਤਮਾਮ ਖੰਡ ਬ੍ਰਹਿਮੰਡ ਤੇ ਜੀਵ ਇਹ ਆਪ ਜੀ ਦੀ ਸ਼ਕਤੀ ਤੇ ਬਖਸ਼ਿਸ਼ ਨਾਲ ਹੀ ਟਿਕੇ ਹੋਏ ਨੇ, ਤੇ ਅਸੀਂ ਵੀ ਬੱਚੇ ਆਪ ਜੀ ਦੇ ਟਿਕਾਏ ਹੋਏ ਟਿਕੇ ਹੋਏ ਹਾਂ। ਜੇ ਕਦੀ ਨਾਮ ਦੀ ਬਰਕਤ ਕਰਦੇ ਹੋ ਤੇ ਮਾਲਕ ਇਹ ਵੀ ਨਾਮ ਹੀ ਅੰਦਰ ਜਪਣ ਦੀ ਬਖਸ਼ਿਸ਼ ਖੁਦ ਕਰਦਾ ਹੈ। ਤੁਧ ਭਾਵੈ ਤਾਂ ਨਾਮ ਜਪਾਵੈ, ਹਜ਼ੂਰ ਬਾਣੀ 'ਚ ਫਰਮਾਨ ਕਰਦੇ ਨੇ, ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ, ਕੁੰਭੇ ਬੱਧਾ ਘੜੇ ਵਿੱਚ ਬੱਝਾ ਹੋਇਆ ਪਾਣੀ ਰਹਿੰਦਾ, ਜੇ ਘੜਾ ਭਲਾ ਨਾ ਹੋਵੇ ਤੇ ਪਾਣੀ ਬੱਧਾ ਨਹੀਂ ਰਹਿ ਸਕਦਾ। ਪਰ ਜੇ ਭਲਾ ਕੋਈ ਘੜਾ ਗੁਮਾਨ ਕਰੇ ਵੀ ਮੈਂ ਪਾਣੀ ਨੂੰ ਟਿਕਾਇਆ ਹੋਇਆ, ਕਿਉਂਕਿ ਕੁੰਭੇ ਬੱਧਾ ਜਲ ਰਿਹਾ, ਤੇ ਹਜ਼ੂਰ ਕਹਿਣ ਲੱਗੇ ਉਸ ਘੜੇ ਨੂੰ ਗੁਮਾਨ ਨਹੀਂ ਕਰਨਾ ਚਾਹੀਦਾ। ਮੈਂ ਬੇਨਤੀ ਕਰਾਂਗਾ ਇਹਦੀ ਥੋੜ੍ਹੀ ਵਿਆਖਿਆ, ਇਹ ਕੁਰਬਾਈ ਦੇ ਰੂਪ ਵਿੱਚ ਕੀਤੀ ਗਈ, ਧਿਆਨ 'ਚ ਲੈਣਾ। ਇੱਕ ਘੜਾ ਗੁਮਾਨ ਕਰਦਾ ਹੈ ਮੈਂ ਪਾਣੀ ਨੂੰ ਆਪਣੇ ਵਿੱਚ ਟਿਕਾਇਆ, ਪਾਣੀ ਭਰਿਆ, ਘੜਾ ਬੋਲਿਆ ਮੈਂ ਤਾਕਤ ਰੱਖਾਂ ਵਡੇਰੀ, ਤੂੰ ਰੁੜ ਪੁੜ ਜਾਂਦਾ ਮੈਂ ਨਾ ਹੁੰਦਾ, ਕੀ ਹਿੰਮਤ ਸੀ ਤੇਰੀ, ਪਾਣੀ ਬੋਲਿਆ ਸੁਣਵੇ ਘੜਿਆ ਕਿ ਉਹ ਸ਼ੋਰ ਤੂੰ ਡਾਢਾ ਪਾਇਆ, ਬਿਨ ਪਾਣੀ ਤੂੰ ਨਿਰੀ ਖਾਕ ਸੈਂ, ਕੀ ਸੂਰਤ ਸੀ ਤੇਰੀ, ਤੂੰ ਕਹਿੰਦਾ ਮੈਂ ਪਾਣੀ ਨੂੰ ਆਪਣੇ ਵਿੱਚ ਟਿਕਾਇਆ, ਹੋਸ਼ ਕਰ ਜਿਸ ਦਿਨ ਘੜਾ ਬਣਨਾ ਸੀ ਸੁੱਕੀ ਮਿੱਟੀ ਵਿੱਚ ਪਾਣੀ ਪਾਇਆ ਗਿਆ ਗੁੰਨਿਆ ਗਿਆ ਤੇ ਤੂੰ ਘੜਾ ਬਣਿਓ, ਤੇ ਜਿਸ ਕਰਕੇ ਤੂੰ ਬਣਿਓ ਅੱਜ ਉਸ ਮੂਲ ਨੂੰ ਭੁੱਲ ਕੇ ਕੀ ਗੁਮਾਨ ਪਿਆ ਕਰਦਾ ਵੀ ਮੈਂ ਪਾਣੀ ਨੂੰ ਟਿਕਾਇਆ ਹੋਇਆ, ਨਹੀਂ ਪਾਣੀ ਨੇ ਤੈਨੂੰ ਟਿਕਾਇਆ ਹੋਇਆ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਬਸ ਇਹ ਜਿਸ ਦਿਨ ਗਿਆਨ ਆ ਗਿਆ, ਮਨ ਟਿਕ ਗਿਆ, ਫਿਰ ਗਿਆਨ ਕਾ ਬੱਧਾ ਮਨ ਰਹਿ, ਤੇ ਗਿਆਨ ਮਿਲਿਆ ਕਿੱਥੋਂ, ਗੁਰਬਿਨ ਗਿਆਨ ਨਾ। ਧੰਨ ਗੁਰੂ ਗ੍ਰੰਥ ਸਾਹਿਬ, ਇਹ ਗੁਰੂ ਸਾਨੂੰ ਗਿਆਨ ਦਿੰਦੇ ਨੇ, ਭਲਿਆ ਆਪਣੇ ਆਪ ਨੂੰ ਇਹ ਨਾ ਸਮਝੀ ਮੈਂ ਦੌੜਿਆ ਫਿਰਦਾ, ਇਹ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌੜਿਓ ਫਿਰਤ ਹੈ, ਜਬ ਕਛ ਪਾਵੇ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਕੀ ਹਾਲ ਹੈ ਤੇਰਾ, ਤੂੰ ਤੇ ਮਾਟੀ ਦਾ ਪੁੱਤਰਾ ਹੈ, ਨੱਚਦਾ ਹੈ ਪਰ ਆਪੂ ਨਹੀਂ, ਜਿਉਂ ਨਚਾਏ ਮਾਲਕ ਤਿਵੇਂ ਨੱਚਿਆ ਜਾਂਦਾ। ਇਸ ਕਰਕੇ ਹਮ ਬਾਰਕ ਤੁਮਰੇ ਤਾਰੇ, ਆਪ ਮਾਲਕ ਇੱਕ ਸਵਾਸ ਸਵਾਸ ਮੈਨੂੰ ਪ੍ਰਤਪਾਲਨਾ ਕਰਨ ਵਾਲੇ ਹੋ। ਅਸੀਂ ਬੱਚੇ ਹਾਂ, ਬੱਚਿਆਂ ਤੋਂ ਭੁੱਲਾਂ ਹੋ ਜਾਂਦੀਆਂ ਨੇ, ਬੱਚੇ ਮਾਲਕ ਕੋਲੋਂ, ਬਾਪ ਕੋਲੋਂ, ਮਾਂ ਕੋਲੋਂ ਮੰਗਦੇ ਵੀ ਨੇ। ਬਾਰਕ ਵਾਂਗੀ ਹੋ ਸਭ ਕੁਛ ਮੰਗਾਂ, ਦੇਂਦੇ ਤੋੜ ਨਾਹੀਂ ਪ੍ਰਭ ਰੰਗਾ, ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਓ। ਅਸੀਂ ਤੇ ਬੱਚੇ ਹਾਂ, ਖੀਰ ਆਧਾਰ ਬਾਰਕ ਜਬ ਹੋਤਾ, ਦੁੱਧ ਆਸਰੇ ਜਦੋਂ ਬੱਚਾ ਹੁੰਦਾ ਬਹੁਤ ਛੋਟਾ ਜਿਹਾ, ਮਾਂ ਦੀ ਗੋਦ ਵਿੱਚ ਹੀ ਹੈ, ਖੀਰ ਆਧਾਰ ਬਾਰਕ ਜਬ ਹੋਤਾ, ਬਿਨ ਖੀਰੈ ਰਹਿਣ ਨਾ ਜਾਈ, ਸਾਰ ਸੰਭਾਲ ਮਾਤਾ ਮੁਖ ਨੀਰੈ, ਤਬ ਉਹ ਤ੍ਰਿਪਤ ਅਗਾਈ, ਹਮ ਬਾਰਕ ਪਿਤਾ ਪ੍ਰਭ ਦਾਤਾ, ਭੂਲੈ ਬਾਰਕ ਅਨਕ ਲੱਖ ਬਰੀਆ, ਅਨ ਠੌਰ ਨਾਹੀਂ ਜੈ ਜਾਤਾ। ਬਸ ਸਾਨੂੰ ਮਾਲਕ ਤੇਰੇ ਨਾਲ ਇਹੋ ਜਿਹਾ ਹੀ ਸੰਬੰਧ ਜਾਪਦਾ ਜਿਵੇਂ ਇੱਕ ਗੋਦ ਦਾ ਛੋਟਾ ਜਿਹਾ ਬੱਚਾ, ਜਿਵੇਂ ਖੀਰ ਆਧਾਰ ਦੀ ਅਵਸਥਾ ਵਿੱਚ ਹੁੰਦਾ। ਅਸੀਂ ਸਾਰੀ ਜ਼ਿੰਦਗੀ ਆਪ ਜੀ ਦੀ ਸ਼ਕਤੀ ਦੇ ਆਧਾਰ ਤੇ, ਇਹੀ ਸਾਡਾ ਦੁੱਧ ਹੈ, ਖੀਰ ਦੇ ਇੱਥੇ ਅਰਥ ਨੇ ਦੁੱਧ। ਇਹ ਮਾਲਕ ਸਾਰੀ ਜ਼ਿੰਦਗੀ ਅਸੀਂ ਅੰਤਮ ਸਵਾਸਾਂ ਤੱਕ ਆਪ ਜੀ ਦੇ ਆਸਰੇ ਹੀ ਜਿੰਦਾ ਹਾਂ। ਮੁੱਖ ਦੀ ਗੱਲ ਇਹ, ਜੀਵ ਆਤਮਾ ਇਸ ਲੋਕ ਤੋਂ ਪਰਲੋਕ ਤੱਕ ਵੀ ਆਪ ਜੀ ਦੀ ਸ਼ਕਤੀ ਦੇ ਆਸਰੇ ਹੀ ਗਮਨ ਕਰਦਾ। ਬਸ ਇਹ ਰਹਿਮਤ ਕਰ ਦਿਓ, ਸਾਡੇ ਅੰਦਰ ਗਿਆਨ ਭਰਿਆ ਰਹੇ ਵੀ ਹਮ ਬਾਰਕ ਤੁਮਰੇ ਧਾਰੇ, ਅਸੀਂ ਬੱਚੇ ਹਾਂ ਤੇ ਆਪ ਜੀ ਦੇ ਟਿਕਾਏ ਹੋਏ ਹੀ ਹਾਂ ਜੀ।
ਜੀਵਾ ਏਕ ਕਵਨ ਗੁਣ ਕਹੀਏ,
ਇੱਕ ਜ਼ੁਬਾਨ ਨਾਲ ਆਪ ਜੀ ਦੇ ਕਿੰਨੇ ਕੁ ਗੁਣ ਆਖੀਏ। ਮੈਂ ਬੇਨਤੀ ਕਰਾਂਗਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਸ ਦੀਜੈ। ਮਾਲਕ ਗੁਣ ਤੇ ਤੇਰੇ ਬਹੁਤ ਨੇ, ਮੈਂ ਬਹੁਤ ਖਿਲਾਰਾ ਤੇਰੇ ਗੁਣਾਂ ਦਾ ਤਾਂ ਨਹੀਂ ਪਾ ਸਕਦਾ, ਪਰ ਕਿਰਪਾ ਕਰ ਵੀ ਮੈਨੂੰ ਮੂਰਖ ਨੂੰ ਕੁਛ ਤੇ ਗੁਣ ਗਾਉਣ ਦੀ ਬਖਸ਼ਿਸ਼ ਕਰ ਦੇ, ਮੈਂ ਮੂਰਖ ਕਿਸ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਹਿਬਾ, ਡੁੱਬਦਾ ਪੱਥਰ ਲੀਜੈ, ਮੈਂ ਡੁੱਬਦਾ ਪਿਆ ਹਾਂ, ਤੂੰ ਮੇਰੇ ਤੇ ਉਪਕਾਰ ਕਰਦੈ, ਮੈਂ ਤੇਰੇ ਉਪਕਾਰ ਜਾਣਦਾ ਨਹੀਂ। ਮਾਲਕ ਤੁਸੀਂ ਬਖਸ਼ਿਸ਼ ਕਰਦੇ ਹੋ, ਮੈਂ ਆਪ ਜੀ ਦੀ ਬਖਸ਼ਿਸ਼ ਤੋਂ ਅਣਵਾਕਫ ਹੋ ਗਿਆ ਹਾਂ, ਕਿਵੇਂ ਮੈਨੂੰ ਸਾਰੀ ਜ਼ਿੰਦਗੀ ਆਪਣੀ ਸ਼ਕਤੀ ਤਨ ਮਨ ਤੇ ਧਨ ਦੀ ਪ੍ਰਦਾਨ ਕਰਕੇ ਇਸ ਸੰਸਾਰ ਦੀ ਅਨੇਕ ਸੁੱਖਾਂ ਦੀ ਦਾਤ ਝੋਲੀ ਵਿੱਚ ਪਾ ਕੇ ਪਤਾ ਨਹੀਂ ਕੀ ਕੁਝ ਮੇਰੇ ਤੇ ਉਪਕਾਰ ਆਪ ਜੀ ਨੇ ਕੀਤੇ ਨੇ। ਮੈਂ ਇੱਕ ਜ਼ੁਬਾਨ ਦੇ ਨਾਲ ਆਪ ਜੀ ਦੇ ਉਪਕਾਰਾਂ ਦਾ ਉਹਨਾਂ ਗੁਣਾਂ ਦਾ ਵਰਣਨ ਨਹੀਂ ਕਰ ਸਕਦਾ ਜੀ।
ਬੇਸੁਮਾਰ ਬੇਅੰਤ ਸੁਆਮੀ, ਤੇਰੂ ਅੰਤ ਨਾ ਕਿ ਨਹੀਂ ਲਹੀਐ।
ਆਪ ਬੇਸ਼ੁਮਾਰ ਹੋ, ਕੀ ਆਪ ਜੀ ਦੀ ਗਿਣਤੀ ਗਣਨਾ ਮੰਨਣਾ ਕਿਸ ਢੰਗ ਨਾਲ ਮੈਂ ਕਰਾਂ, ਕਿਵੇਂ ਨਾਪ ਤੋਲ ਕਰਾਂ। ਆਪ ਬੇਅੰਤ ਹੋ, ਇਹ ਮੇਰੇ ਸੁਆਮੀ, ਇਹ ਮੇਰੇ ਮਾਲਕ ਹੋ, ਤੇਰੋ ਅੰਤ ਨਾ ਕਿ ਨਹੀਂ ਲਈਐ। ਮੈਂ ਛੋਟਾ ਜਿਹਾ ਤੇਰਾ ਅੰਤ ਕੀ ਪਾਵਾਂ, ਵੱਡਿਆਂ ਵੱਡਿਆਂ ਨੇ ਤੇਰਾ ਅੰਤ ਨਹੀਂ ਪਾਇਆ, ਤੇਰੋ ਅੰਤ ਨਾ ਕਿ ਨਹੀਂ ਲਹੀਐ, ਕਿਸੇ ਵੀ ਤੇਰਾ ਅੰਤ ਨਹੀਂ ਲਿਆ। ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨਾ, ਦੇਣ ਨਾ ਅੰਤ, ਅੰਤ ਨਾ ਵੇਖਣ, ਸੁਣਨ ਨਾ ਅੰਤ। ਆਪ ਜੀ ਦਾ ਕਿਸੇ ਢੰਗ ਨਾਲ ਵੀ ਅੰਤ ਕੋਈ ਨਹੀਂ ਪਾ ਸਕਦਾ, ਤੇ ਇਹਦੇ ਕਰਕੇ ਨਹੀਂ ਕਹਿ ਸਕਦਾ ਵੀ ਤੁਸੀਂ ਇੰਨੇ ਕਹੋ। ਗੁਰੂ ਅਰਜਨ ਦੇਵ ਜੀ ਸਹਿਜ ਕਿਰਤੀ ਸਲੋਕਾਂ ਦੀ ਬਾਣੀ ਵਿੱਚ ਕਹਿੰਦੇ ਨੇ, ਨੇਤ ਨੇਤ ਕਥੰਤ ਬੇਦਾ, ਨੇਤ ਨੇਤ ਨਾ ਇਤੀ ਨਾ ਇਤੀ, ਐਂਡ ਨਹੀਂ ਅਖੀਰ ਨਹੀਂ। ਆਪ ਜੀ ਦੇ ਗੁਣਾਂ ਦਾ ਪਾਰਾ ਵਾਰ ਕਰਕੇ ਮੈਂ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦਾ ਵੀ ਇੱਥੋਂ ਕ ਤੱਕ ਉਹ ਨੇਤ ਨੇਤ ਕਥੰਤ ਬੇਦਾ। ਵੇਦ ਵੀ ਇਸ ਗੱਲ ਨੂੰ ਕਥਨ ਕਰ ਗਏ ਵੀ ਉਸ ਪਰਮਾਤਮਾ ਦਾ ਕਿਸੇ ਅੱਜ ਤੱਕ ਅੰਤ ਪਾਇਆ ਨਹੀਂ ਤੇ ਕੋਈ ਅੰਤ ਉਸ ਦਾ ਨਹੀਂ ਪਾ ਸਕਦਾ ਹੈ ਜੀ।
ਰਹਾਓ,
ਇਹ ਸ਼ਬਦ ਦਾ ਕੇਂਦਰੀ ਭਾਵ ਹੈ ਵੀ ਉਸ ਵਾਹਿਗੁਰੂ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਸੀਂ ਉਸ ਦੇ ਗੁਣ ਗਾ ਕੇ ਵੀ ਇਹ ਦਾਵਾ ਨਹੀਂ ਕਰਨਾ, ਮੈਂ ਮਾਲਕ ਦੇ ਗੁਣ ਗਾ ਲਏ ਨੇ, ਉਸ ਦਾ ਵਰਣਨ ਕਰ ਲਿਆ, ਮੈਂ ਇੱਕ ਜ਼ੁਬਾਨ ਨਾਲ ਕੀ ਆਪ ਜੀ ਦਾ ਵਰਣਨ ਕਰਾਂ। ਇਹ ਰਹਾਉ ਦੀ ਪੰਕਤੀ ਸ਼ਬਦ ਦੇ ਕੇਂਦਰੀ ਭਾਵ ਦਾ ਸੂਚਕ ਹੈ ਜੀ।
ਕੋਟ ਪਰਾਧ ਹਮਾਰੇ ਖੰਡ ਹੋ, ਅਨੇਕ ਬੇਦੀ ਸਮਝਾਵੋ।
ਕੋਟ ਪਰਾਧ, ਕਰੋੜਾਂ ਗਲਤੀਆਂ ਸਾਡੀਆਂ ਤੁਸੀਂ ਖੰਡਨ ਕਰ ਦਿੰਦੇ ਹੋ, ਨਜ਼ਰ ਅੰਦਾਜ਼ ਕਰਕੇ ਖਤਮ ਕਰ ਦਿੰਦੇ ਹੋ, ਤੇ ਅਨੇਕ ਤਰੀਕਿਆਂ ਨਾਲ ਤੁਸੀਂ ਸਮਝਾਉਂਦੇ ਹੋ, ਅਨਕ ਵਿਧੀ ਸਮਝਾਵੋ। ਚੂੰਕਿ ਮੈਂ ਬੇਨਤੀ ਕਰਾਂਗਾ, ਗੁਰਸਿੱਖ ਹੋਵੇ, ਗੁਰੂ ਚਰਨਾਂ ਨਾਲ ਜੁੜਿਆ ਹੋਵੇ, ਅੰਮ੍ਰਿਤ ਵੇਲਾ ਬੰਦਗੀ ਸਿਮਰਨ ਨਾਲ ਆਰੰਭ ਕੀਤਾ ਹੋਵੇ, ਬਾਣੀ ਦਾ ਨਿਤਨੇਮ ਵੀ ਕੀਤਾ ਹੋਵੇ, ਸੰਗਤ ਵਿੱਚ ਵੀ ਆਇਆ ਹੋਵੇ, ਧਰਮ ਵੀ ਕਮਾਉਂਦਾ ਹੋਵੇ, ਪਰ ਆਪਣੇ ਉਹਨਾਂ ਗੁਣਾਂ ਦਾ ਹਿਰਦੇ ਵਿੱਚ ਅਹਿਸਾਸ ਨਹੀਂ ਕਰਨਾ ਕਿ ਮੈਂ ਇਹੋ ਜਿਹਾ ਧਰਮ ਕਮਾਉਣ ਵਾਲਾ ਨਹੀਂ। ਪਤਾ ਨਹੀਂ ਗਲਤੀਆਂ ਹੋਰ ਕਿੰਨੀਆਂ ਹੋ ਜਾਂਦੀਆਂ ਨੇ, ਭੁੱਲਾਂ ਕਿੰਨੀਆਂ ਹੋ ਜਾਂਦੀਆਂ ਨੇ, ਬੋਲਣ ਵਿੱਚ ਅਪਰਾਧ ਹੋ ਜਾਂਦਾ, ਦੇਖਣ ਵਿੱਚ ਅਪਰਾਧ ਹੋ ਜਾਂਦਾ, ਮਨ ਦੀ ਚੇਤਨਾ ਵਿੱਚ ਅਪਰਾਧ ਹੋ ਜਾਂਦਾ। ਤੇ ਮਾਲਕ, ਮੈਂ ਆਪਣੇ ਅਪਰਾਧ ਗੁਣਾ ਜੇ ਵਰਣਨ ਕਰਾਂ ਤੇ ਨਹੀਂ ਕੀਤੇ ਜਾ ਸਕਦੇ। ਬਸ ਇਹ ਕਹਿ ਲਈਏ, ਆਪ ਜੀ ਦੇ ਗੁਣਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਮੇਰੇ ਔਗਣਾਂ ਦਾ ਵਰਣਨ ਵੀ ਨਹੀਂ ਕੀਤਾ ਜਾ ਸਕਦਾ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਭਲਾ ਸਮੁੰਦਰ ਦਾ ਪਾਣੀ ਕਿੰਨਾ, ਕਿੰਨੇ ਲੀਟਰ ਪਾਣੀ ਹੈ, ਕਿੰਨੇ ਕਿਊਸਕ ਲੀਟਰ ਪਾਣੀ ਹੈ, ਕੋਈ ਅੱਜ ਤੱਕ ਨਾਪ ਤੋਲ ਕਰਕੇ ਦੱਸ ਸਕਿਆ? ਤੇ ਮਾਲਕ, ਜੇ ਸਮੁੰਦਰ ਦਾ ਪਾਣੀ ਨਹੀਂ ਤੋਲਿਆ ਜਾ ਸਕਦਾ, ਨਾਪਿਆ ਨਹੀਂ ਜਾ ਸਕਦਾ, ਤੇ ਮੇਰੇ ਔਗਣ ਵੀ ਨਹੀਂ ਨਾਪੇ ਤੋਲੇ ਜਾ ਸਕਦੇ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ। ਡੁੱਬਦੇ ਪੱਥਰ ਤਾਰੇ, ਜੀਵਨ ਡੁੱਬਦਾ ਹੈ ਪੱਥਰ ਦੀ ਤਰ੍ਹਾਂ ਹੈ, ਆਪ ਤੇ ਬੇੜੀ ਦੀ ਤਰ੍ਹਾਂ ਹੋ, ਬਿਠਾ ਲੇਵੋ ਤੇ ਪਾਰ ਕਰ ਦਿਓ। ਕੋਟ ਪਰਾਧ ਹਮਾਰੇ ਖੰਡੋ, ਪਾਤਸ਼ਾਹ ਆਪ ਤੇ ਅੱਗ ਦੀ ਚਗਿਆੜੀ ਜਿਵੇਂ ਕਰੋੜਾਂ ਮਨ ਲੱਕੜਾਂ ਦੇ ਢੇਰ ਨੂੰ ਛਿੰਨ ਭਰ ਵਿੱਚ ਭਸਮ ਕਰ ਸਕਦੀ ਹੈ, ਤਿਵੇਂ ਆਪ ਮੇਰੇ ਕਰੋੜਾਂ ਅਪਰਾਧ ਛਿੰਨ ਭਰ ਵਿੱਚ ਭਸਮ ਕਰ ਸਕਦੇ ਹੋ। ਘੋਰ ਦੁਖਿਅੰਗ, ਅਣਕ ਹੱਤਿਅੰਗ, ਜਨਮ ਦਰਿਦਰੰਗ, ਮਹਾਂਬਿਖਿਆਦੰਗ, ਮਿਟੰਤ ਸਕਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਭਸਮੰ ਕਰੋਤ, ਜਿਵੇਂ ਪਾਵਕ ਅੱਗ ਕਾਸ਼ਟ ਲੱਕੜਾਂ ਨੂੰ ਭਸਮ ਕਰ ਦਿੰਦੀ ਹੈ, ਤਿਵੇਂ ਆਪ ਜੀ ਦੀ ਰਹਿਮਤ ਤੇ ਬਖਸ਼ਿਸ਼ ਹੋ ਜਾਏ ਤੇ ਮੇਰੇ ਗੁਨਾਹਾਂ ਨੂੰ ਪਲ ਭਰ ਵਿੱਚ ਮੁਆਫ ਕਰ ਸਕਦੇ ਹੋ। ਅਜਾ ਮਾਲਕੋ ਅੰਤਕਾਲ ਮੈਂ ਨਾਰਾਇਣ ਸੁਧ ਆਈ, ਜਾਂ ਗਤ ਕੋ ਜੋ ਗੀਸਰ ਬਾਂਛਤ, ਸੋ ਗਤ ਛਿਨ ਮੈਂ ਪਾਈ। ਉਹ ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ, ਕੋਟ ਪਰਾਧ ਹਮਾਰੇ ਖੰਡੋ। ਪਾਤਸ਼ਾਹ ਮੈਂ ਆਪ ਜੀ ਦੀ ਚਰਨ ਸ਼ਰਨ ਵਿੱਚ ਹਾਂ, ਹਰ ਕੇ ਭਜਨ ਕੌਣ ਕੌਣ ਨਾ ਤਾਰੇ, ਖਗ ਤਨ, ਮੀਨ ਤਨ, ਮ੍ਰਿਗ ਤਨ, ਬਰਾਹ ਤਨ, ਸਾਧੂ ਸੰਗ ਉਧਾਰੇ। ਇਹ ਪਾਤਸ਼ਾਹ ਮੇਰੇ ਕਰੋੜਾਂ ਅਪਰਾਧ, ਕਰੋੜਾਂ ਗਲਤੀਆਂ ਤੁਸੀਂ ਨਜ਼ਰ ਅੰਦਾਜ਼ ਵੀ ਕਰਦੇ ਹੋ ਤੇ ਖੰਡੋ ਦੇ ਅਰਥ ਨੇ ਨਸ਼ਟ ਕਰ ਦਿੰਦੇ ਹੋ, ਉਹਨਾਂ ਕਰੋੜਾਂ ਗੁਨਾਹਾਂ ਨੂੰ ਸਦਾ ਲਈ ਖਤਮ ਵੀ ਕਰ ਦਿੰਦੇ ਹੋ ਤੇ ਅਨਕ ਵਿਧੀ ਸਮਝਾਵੋ, ਅਨੇਕ ਤਰੀਕਿਆਂ ਨਾਲ ਸਮਝਾਉਂਦੇ ਹੋ। ਜਰਾ ਕੁ ਗਲਤ ਪਾਸੇ ਚੱਲੇ, ਪਤਾ ਨਹੀਂ ਕਿਵੇਂ ਝਟਕਾ ਦੇ ਦਿੰਦੇ ਹੋ ਵੀ ਸੰਭਲ, ਸੁਚੇਤ ਹੋ। ਦੁੱਖ ਆ ਗਿਆ ਸੁਚੇਤ ਕਰਾਉਂਦਾ, ਦੁੱਖ ਦਾਰੂ ਸੁੱਖ ਰੋਗ ਵਿਆ। ਮੈਂ ਬੇਨਤੀ ਕਰਾਂ ਸਾਨੂੰ ਮਾਲਕ ਬਾਰ ਬਾਰ ਸਹੀ ਦਿਸ਼ਾ ਪ੍ਰਦਾਨ ਕਰਨ ਦੇ ਲਈ ਕਈ ਤਰੀਕਿਆਂ ਨਾਲ ਸਮਝਾਉਂਦਾ, ਅਨਕ ਵਿਧੀ ਸਮਝਾਵੋ। ਮੈਂ ਬੇਨਤੀ ਕਰਾਂ ਸੁੱਖ ਵੀ ਸਮਝਾਉਂਦਾ ਅਗਰ ਮਤ ਹੋਵੇ ਗੁਰੂ ਦੀ, ਇਹ ਵੀ ਇੱਕ ਰੱਬ ਦੇ ਸਮਝਾਉਣ ਦਾ ਹੀ ਤਰੀਕਾ ਨਾ। ਉਹ ਸਾਨੂੰ ਬੜੇ ਸੁੱਖ ਝੋਲੀ ਵਿੱਚ ਪਾਉਂਦਾ ਤੇ ਕਿਸ ਦੀ ਕਿਰਪਾ ਨਾਲ ਸੁੱਖ ਆਉਂਦੇ ਨੇ। ਕਈ ਵਾਰੀ ਦੁੱਖ ਆਉਂਦਾ ਉਸ ਸਮੇਂ ਵੀ ਸੁਚੇਤ ਮਾਲਕ ਕਰਦੇ ਨੇ, ਭਲਿਆ ਇਸ ਦੁੱਖ ਵੇਲੇ ਤੇ ਸੁੱਖ ਵੇਲੇ ਵੀ ਤੂੰ ਮਾਲਕ ਦੇ ਦਰ ਵੱਲ ਜਾਈ, ਕਿਸੇ ਹੋਰ ਪਾਸੇ ਨਾ ਚਲਾ ਜਾਈ। ਅਨਕ ਵਿਧੀ ਸਮਝਾਵੋ, ਸੰਗਤ ਚ ਲਿਆ ਆਉਂਦੇ ਹੋ ਮਾਲਕ ਆਪ ਕਿਰਪਾ ਕਰਕੇ, ਸੰਗਤ ਚ ਬਿਠਾ ਕੇ ਗੁਰੂ ਕੇ ਸ਼ਬਦ ਰਾਹੀਂ ਸਮਝਾਉਂਦੇ ਹੋ। ਪਾਤਸ਼ਾਹ ਐਸੇ ਐਸੇ ਆਪ ਤਰੀਕੇ ਵਰਤਦੇ ਹੋ ਕਿ ਮੈਨੂੰ ਅਨੇਕ ਤਰੀਕਿਆਂ ਦੇ ਨਾਲ ਸਮਝਾ ਕੇ, ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ। ਦੋ ਤਰੀਕੇ ਵਰਤਦਾ ਬਾਪ, ਉਪਦੇਸ਼ ਵੀ ਕਰਦਾ ਤੇ ਝਿੜਕਦਾ ਵੀ ਹੈ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁ ਤਰੀਕਿਆਂ ਨਾਲ ਉਪਦੇਸ਼ ਕਰਦਾ, ਬੜਿਆਂ ਤਰੀਕਿਆਂ ਨਾਲ ਝਿੜਕਦਾ, ਅੱਖਾਂ ਦੀ ਘੂਰੀ ਵੀ ਵੱਟਦਾ, ਚਪੇੜ ਵੀ ਵਿਖਾਉਂਦਾ। ਕਈ ਵਾਰੀ ਚਪੇੜ ਸ਼ਾਇਦ ਬਾਪ ਬੱਚੇ ਨੂੰ ਸਮਝਾਉਣ ਵਾਸਤੇ ਮਾਰ ਵੀ ਦਿੰਦਾ, ਪਰ ਮੈਂ ਬੇਨਤੀ ਕਰਾਂ ਬਾਪ ਵੈਰੀ ਨਹੀਂ ਹੈ। ਬਾਪ ਜੇ ਝਿੜਕਦਾ ਉਹ ਦੁਸ਼ਮਣ ਨਹੀਂ ਹੈ ਸਾਡਾ। ਮੈਂ ਇੱਕ ਧਰਮ ਗ੍ਰੰਥ ਚੋਂ ਗਾਥਾ ਪੜ੍ਹੀ, ਇੱਕ ਜ਼ਿਮੀਦਾਰ ਬਲਦ ਧੋ ਰਿਹਾ ਸੀ ਤੇ ਬਲਦ ਖੇਤ ਵਿੱਚ ਚੱਲਦੇ ਆਸਤੇ ਆਸਤੇ, ਉਸਨੇ ਡੰਡਾ ਹੱਥ ਵਿੱਚ ਫੜਿਆ ਤੇ ਡੰਡੇ ਦਾ ਇਸ਼ਾਰਾ ਕਰਦਾ ਤੇ ਕਹਿੰਦਾ ਤੁਰੋ, ਉਹ ਨਹੀਂ ਤੁਰਦੇ, ਗੁੱਸੇ 'ਚ ਕਹਿੰਦਾ ਮਰ ਜਾਓ। ਦੋ ਤਿੰਨ ਵਾਰੀ ਇੰਝ ਕਿਹਾ, ਰਾਹੇ ਰਾਹ ਜਾਂਦਾ ਇੱਕ ਬੰਦਾ ਕਹਿੰਦਾ ਬਾਬਾ ਬਲਦ ਤੇਰੇ ਨੇ? ਉਹ ਕਹਿੰਦਾ ਹਾਂ। ਤੇ ਕਹਿੰਦਾ ਵੀ ਤੂੰ ਕੀ ਕਹਿ ਰਿਹਾ, ਮਰੋ, ਔਰ ਕੁਛ ਦੇਰ ਪਹਿਲਾਂ ਤੂੰ ਆਖਿਆ ਤੇਰਾ ਖਸਮ ਮਰੇ ਤੇ ਖਸਮ ਹੈ ਤੂੰ ਆਪ, ਇਹ ਕੀ ਕਹਿ ਰਿਹਾ? ਬਲਦਾਂ ਨੂੰ ਕਹਿ ਰਿਹਾ ਮਰੋ, ਤੇਰਾ ਖਸਮ ਮਰੇ? ਤੇ ਜ਼ਿਮੀਦਾਰ ਨੇ ਨਾ ਹੱਸ ਕੇ ਜਵਾਬ ਦਿੱਤਾ, ਕਹਿਣ ਲੱਗਾ ਬੱਚਿਆ ਤੂੰ ਰਾਹ ਰਾਹ ਤੁਰਿਆ ਜਾ, ਤੈਨੂੰ ਮੇਰੀ ਭਾਸ਼ਾ ਸਮਝ ਨਹੀਂ ਆਉਣੀ, ਮੇਰੀ ਭਾਸ਼ਾ ਮੇਰੀ ਬਲਦ ਸਮਝਦੇ ਨੇ, ਧਿਆਨ 'ਚ ਰੱਖ ਲੈਣਾ। ਉਹ ਬਲਦਾਂ ਨੂੰ ਮਾਰਨਾ ਨਹੀਂ ਚਾਹੁੰਦਾ, ਨਾ ਆਪ ਮਰਨਾ ਚਾਹੁੰਦਾ, ਉਹ ਸਮਝਾਉਣ ਵਾਸਤੇ ਕੁਛ ਸ਼ਬਦ ਜੇ ਉਹ ਬੋਲਦਾ ਹੈ, ਇਸ ਲਈ ਕਿ ਇਹ ਆਪਣੀ ਚਾਲੇ ਚੱਲਣ। ਇਹ ਗੁਰੂ ਸਮਝਾਉਂਦੇ ਨੇ, ਮੈਂ ਬੇਨਤੀ ਕਰਾਂ, ਕਹਿ ਦਿੰਦੇ ਨੇ ਗੁਰੂ ਝਿੜਕ ਦੇ ਕੇ ਵੀ ਜੇ ਤੂੰ ਸਿਮਰਨ ਨਹੀਂ ਕਰਦਾ, ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤੂੰ ਲੰਬੀ ਉਮਰ ਵਾਲਾ ਬਜ਼ੁਰਗ ਹੋ ਕੇ ਸਿਮਰਨ ਨਹੀਂ ਕਰਦਾ ਤੇ ਲੰਬੀ ਉਮਰ ਵਾਲੇ ਸੱਪ ਵਰਗਾ। ਗੁਰੂ ਸਾਨੂੰ ਸੱਪ ਨਹੀਂ ਬਣਾਉਣਾ ਚਾਹੁੰਦੇ, ਉਹ ਝਿੜਕ ਦਿੰਦੇ ਨੇ ਭਲਿਆ ਆਪਣੇ ਜੀਵਨ ਵੱਲ ਝਾਤ ਮਾਰ, ਅਗਰ ਸਿਮਰਨ ਨਹੀਂ ਕਰੇਗਾ, ਬਿਨ ਸਿਮਰਨ ਤ੍ਰਿਕ ਕਰਮ ਕਰਾਸ, ਕਾਗ ਵਤਨ ਬਿਸ਼ਤਾ ਮੈਂ ਵਾਸ, ਕਾਗ ਵਤਨ ਵਤਨ ਬਦਨ ਬਦਨ ਮੁੱਖ ਕਾਂ ਵਰਗਾ ਮੂੰਹ, ਤੇ ਜੋ ਖਾਵੇ ਉਹ ਇੰਜ ਜਿਵੇਂ ਵਿਸ਼ਟਾ ਵਿੱਚ ਚੁੰਝਾਂ ਕਾਂ ਪਿਆ ਮਾਰੇ। ਝਿੜਕ ਤੇ ਬੜੀ ਦਿੱਤੀ ਹੈ ਨਾ, ਪਰ ਮੈਂ ਬੇਨਤੀ ਕਰ ਦੇਵਾਂ, ਸਤਿਗੁਰੂ ਇੱਕ ਗੱਲ ਸਾਨੂੰ ਝਿੜਕ ਦੇ ਕੇ ਸਮਝਾਉਣਾ ਚਾਹੁੰਦੇ ਨੇ, ਅਨੇਕ ਵਿਧੀ ਸਮਝਾਵੋ, ਉਹ ਕਈ ਤਰੀਕਿਆਂ ਨਾਲ ਸਮਝਾਉਂਦੇ ਨੇ। ਫਿਰ ਇਹ ਵੀ ਕਹਿੰਦੇ ਨੇ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਬੜਾ ਪਿਆਰ ਵੀ ਦਿੰਦੇ ਨੇ। ਅਨੇਕ ਵਿਧੀ ਸਮਝਾਵੋ, ਉਹ ਅਨੇਕ ਤਰੀਕਿਆਂ ਨਾਲ ਪਿਆਰ ਦੇ ਕੇ ਲਾਡ ਲਡਾ ਕੇ ਖੇਲ ਖਿਲਾਏ, ਲਾਡ ਲਡਾਵੇ ਸਦਾ ਸਦਾ ਅਨਦਾਈ, ਪ੍ਰਤ ਪਾਲੈ ਬਾਰਕ ਕੀ ਨਿਆਈ, ਜੈਸੇ ਮਾਤ ਪਿਤਾਈ, ਉਹ ਲਾਡ ਵੀ ਲਡਾਉਂਦੇ ਨੇ। ਫਿਰ ਗੁਰੂ ਕਾਸੇ ਕਹਿੰਦਾ ਹੀ ਵੀ ਹੈ ਨਾ, ਵੀ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੁੱਲੈ ਚੁੱਕੈ ਬਾਰਕ, ਇਹ ਮੇਰੇ ਮਾਲਕ, ਅਸੀਂ ਭੁੱਲ ਜਾਂਦੇ ਹਾਂ, ਗਲਤੀ ਕਰ ਜਾਂਦੇ ਹਾਂ, ਬੱਚੇ ਹਾਂ, ਤੂੰ ਸਾਡਾ ਮਾਂ ਬਾਪ ਦੀ ਤਰ੍ਹਾਂ ਹੈ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਉਹ ਮਾਲਕ ਸਾਨੂੰ ਅਨੇਕ ਤਰੀਕਿਆਂ ਨਾਲ ਝਿੜਕਦਾ ਵੀ ਹੈ, ਤਾਂ ਕਿ ਇਹ ਸਮਝ ਜਾਏ ਤੇ ਸਮਝ ਜਾਏ ਤੇ ਗਲਤ ਦਿਸ਼ਾ ਵੱਲ ਨਾ ਜਾਏ। ਇਸ ਕਰਕੇ ਹਜ਼ੂਰ ਕਹਿੰਦੇ ਨੇ, ਅਨਕ ਵਿਧੀ ਸਮਝਾਵੋ,
ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ।
ਹਮ ਅਸੀਂ ਅਗਿਆਨ, ਗਿਆਨ ਤੋਂ ਸੱਖਣੇ, ਸਾਡੇ ਕੋਲ ਗਿਆਨ ਨਹੀਂ ਹੈ, ਗਿਆਨ ਦੀ ਮੰਜ਼ਿਲ ਬਹੁਤ ਉੱਚੀ ਹੈ। ਮੈਂ ਬੇਨਤੀ ਕਰਾਂ, ਗਿਆਨ ਗੱਲਾਂ ਨਹੀਂ, ਗਿਆਨ ਕੋਈ ਅਕੇਲੀ ਬੁੱਧੀ ਵਿੱਚ ਇਕੱਠੀ ਕੀਤੀ ਜਾਣਕਾਰੀ ਨਹੀਂ। ਠੀਕ ਹੈ, ਭੌਤਿਕ ਗਿਆਨ, ਕੋਈ ਧਾਰਮਿਕ ਮਾਰਗ ਦਾ ਗਿਆਨ ਜੋ ਦਿਮਾਗ ਵਿੱਚ ਇਕੱਠਾ ਕਰ ਲਿਆ ਜਾਂਦਾ, ਅਸਲ ਵਿੱਚ ਜਦ ਤੱਕ ਉਹ ਗਿਆਨ ਪ੍ਰੈਕਟੀਕਲ ਜੀਵਨ ਵਿੱਚ ਢਲਦਾ ਨਹੀਂ, ਉਹਨਾਂ ਚਿਰ ਗਿਆਨ ਸਿੱਖ ਕੇ ਵੀ ਅਸੀਂ ਅਗਿਆਨ ਵਿੱਚ ਰਹਿ ਜਾਂਦੇ। ਇਸ ਕਰਕੇ ਮਾਲਕ, ਸਾਡੇ ਕੋਲ ਗਿਆਨ ਨਹੀਂ ਹੈ, ਅਲਪ ਛੋਟੇ ਜਿਹੇ ਹਾਂ, ਮਤ ਥੋੜੀ, ਮਤ ਹੈ ਪਰ ਬਹੁਤੀ ਨਹੀਂ ਹੈ, ਥੋੜੀ ਮਤ ਹੈ, ਧਿਆਨ 'ਚ ਰੱਖਿਓ। ਉਹ ਜਿਹੜਾ ਕਿਹਾ ਨਾ ਵੀ ਹਮ ਅਗਿਆਨ ਅਲਪ ਮਤ ਥੋੜੀ, ਥੋੜੀ ਮਤ ਸਵਾਰਥ ਦੀ ਮਤ ਹੈ, ਪੈਸਾ ਕਮਾਉਣ ਦੀ ਮਤ ਹੈ, ਝੂਠ ਬੋਲਣ ਦੀ ਮਤ ਹੈ, ਦੂਸਰੇ ਨੂੰ ਕਿਵੇਂ ਧੋਖਾ ਦੇਣਾ ਇਹ ਮਤ ਹੈ, ਥੋੜੀ ਮਤ ਹੈ, ਇਹ ਪੂਰੀ ਮਤ ਨਹੀਂ ਹੈ। ਆਪਣੇ ਜੀਵਨ ਨੂੰ ਗਲਤ ਦਿਸ਼ਾ ਵੱਲ ਲੈ ਜਾਣਾ ਥੋੜੀ ਮਤ ਹੈ, ਔਗਣਾ ਵੱਲ ਚੱਲਣਾ ਇਹ ਥੋੜੀ ਮਤ ਹੈ। ਪਾਤਸ਼ਾਹ, ਜਦੋਂ ਪੂਰਨ ਤੌਰ ਤੇ ਵਿਸ਼ਲੇਸ਼ਣ ਕਰਕੇ ਦੇਖਾਂ, ਮੈਂ ਅਕੇਲੀ ਦੁਨੀਆ ਵੇਖਦਾ ਹਾਂ, ਇਹ ਥੋੜੀ ਮਤ ਹੈ, ਦੁਨੀਆ ਦਾ ਮਾਲਕ ਨਹੀਂ ਦਿਸਦਾ, ਔਗਣਾ ਵੱਲ ਜਾਂਦਾ ਹਾਂ, ਮਤ ਥੋੜੀ ਹੈ, ਗੁਣ ਸੰਗ੍ਰਹਿ ਕਰਨ ਦੀ ਬਿਰਤੀ ਨਹੀਂ ਬਣੀ, ਦੂਜੇ ਦੇ ਦੋਸ਼ ਵੇਖਦਾ ਹਾਂ, ਮਤ ਥੋੜੀ ਹੈ, ਆਪਣੇ ਦੋਸ਼ ਨਹੀਂ ਦੇਖਦਾ, ਥੋੜੀ ਮਤ ਹੈ। ਔਰ ਇਸ ਥੋੜੀ ਮਤ ਦੇ ਕਾਰਨ ਮੇਰਾ ਜੀਵਨ ਚੂੰਕਿ ਗੁਰਮਤੀਆ ਨਹੀਂ ਬਣ ਸਕਿਆ, ਅਨਮਤੀਆ ਬਣ ਗਿਆ, ਮਨਮਤੀਆ ਬਣ ਗਿਆ, ਮਤ ਥੋੜੀ ਹੈ। ਪਾਤਸ਼ਾਹ ਰਹਿਮਤ ਕਰ ਦਿਓ, ਅਗਰ ਇਹ ਮੇਰੀ ਮਤ ਵਿੱਚ ਗੁਰੂ ਦਾ ਗਿਆਨ ਭਰ ਜਾਏ ਤੇ ਫਿਰ ਗੁਰਮਤ ਆ ਜਾਏ। ਉਹ ਮਤ ਮੈਂ ਬੇਨਤੀ ਕਰਾਂਗਾ, ਜੋ ਆਪਣੀ ਸੋਚ ਨਾਲ ਨਿਕਲੇ ਉਹ ਮਨ ਮੁਖਤਾ ਦੀ ਮਤ ਹੈ, ਜੋ ਆਪ ਜੀ ਦੇ ਦਿੱਤੇ ਗਿਆਨ ਰਾਹੀਂ ਅੰਦਰੋਂ ਪ੍ਰਗਟ ਹੋਵੇ ਉਹ ਗੁਰੂ ਮਤ ਹੈ, ਉਹ ਗਿਆਨ ਵਾਲੀ ਮਤ ਹੈ। ਸੋ ਹਮ ਅਗਿਆਨ ਅਲਪ ਮਤ ਥੋੜੀ, ਤੇ ਤੁਮ ਆਪਣ ਬਿਰਦ ਰਖਾਵੋ, ਆਪ ਕਿੱਡੇ ਬਖਸ਼ੰਦ ਹੋ, ਇਹ ਜਾਣਦੇ ਹੋ ਵੀ ਇਹ ਮੇਰਾ ਬਣਾਇਆ, ਇਹ ਫਿਰ ਵੀ ਭਾਵੇਂ ਬਾਹਰੋਂ ਬਾਹਰੋਂ ਧਾਰਮਿਕ ਬਣਿਆ ਪਰ ਬਾਣਾ ਤੇ ਪਾਇਆ, ਇਹ ਸੰਗਤ ਵਿੱਚ ਤੇ ਆਉਂਦਾ,
ਇਹ ਭਾਵੇਂ ਬਾਹਰੋਂ ਬਾਹਰੋਂ ਵਾਹਿਗੁਰੂ ਕਹਿੰਦਾ ਰਾਮ ਕਹਿੰਦਾ ਪਰ ਬਾਹਰੋਂ ਬਾਹਰੋਂ ਭਾਵੇਂ ਕਹਿੰਦਾ ਪਰ ਮੇਰਾ ਨਾਮ ਤੇ ਲੈਂਦਾ ਤੇ ਆਪ ਦੇਖਦੇ ਹੋ ਵੀ ਲੋਕ ਕੀ ਆਖਣਗੇ ਵੀ ਇਹ ਰੱਬ ਦੇ ਰਾਹ ਤੇ ਚੱਲਦਾ ਇਹੋ ਜਿਹਾ ਇਸ ਕਰਕੇ ਤੁਸੀਂ ਆਪਣਾ ਬਿਰਧ ਉਹਨੂੰ ਕਹਿੰਦੇ ਨੇ ਮੁੱਢ ਕਦੀਮੀ ਦਾ ਸੁਭਾਅ ਉਹ ਪਾਲਦੇ ਹੋ ਚੂੰਕਿ ਆਪਣੀ ਸ਼ਰਨ ਵਿੱਚ ਆਏ ਹੋਏ ਦੀ ਲਾਜ ਰੱਖ ਲੈਂਦੇ ਹੋ ਜੋ ਆਪ ਜੀ ਦੇ ਵੱਲ ਇੱਕ ਕਦਮ ਵੀ ਉਠਾਏ ਕਈ ਕਦਮ ਆ ਕੇ ਅੱਗੋਂ ਆ ਗਲੇ ਲਾ ਲੈਂਦੇ ਹੋ ਭਗਤ ਵਛਲ ਸੁਣ ਹੋਤ ਹੋ ਨਿਰਾਸ ਹਿਰਦੈ ਪਤਤ ਪਾਵਨ ਸੁਣ ਆਸਾ ਉਰਧਾਰ ਹੋ ਪਾਤਸ਼ਾਹ ਭਾਈ ਗੁਰਦਾਸ ਸਾਹਿਬ ਜੀ ਦੇ ਇਸ ਪਾਵਨ ਬੋਲਾਂ ਦਾ ਮੈਂ ਆਪਣੇ ਜੀਵਨ ਵੱਲ ਝਾਤ ਮਾਰ ਕੇ ਤਾਲਮੇਲ ਕਰਾਂ ਤੇ ਮੈਨੂੰ ਇੰਜ ਹੀ ਲੱਗਦਾ ਵੀ ਸ਼ਾਇਦ ਇਸ ਭੁਲੇਖੇ ਵਿੱਚ ਨਾ ਰਹਿ ਜਾਵਾਂ ਵੀ ਆਪ ਅਕੇਲੇ ਭਗਤ ਵਛਲ ਹੋ ਨਹੀਂ ਪਤਤ ਪਾਵਨ ਵੀ ਹੋ ਆਪ ਖੈਰ ਮੈਂ ਇਸ ਸਵਈਏ ਦੇ ਸਿਰਫ ਕੀਰਲੀ ਪੰਕਤੀ ਦੀ ਸਾਂਝ ਕਰਾਂ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ ਤੁਮਰੋ ਬਿਰਧ ਕੋ ਆਸਰੋ ਸੰਭਾਰ ਹੋ ਆਪਣੀ ਕਰਨੀ ਵੱਲ ਵੇਖਾਂ ਤੇ ਨਰਕ ਵਿੱਚ ਵੀ ਥਾਂ ਨਹੀਂ ਮਿਲਣੀ ਪਰ ਤੁਹਾਡੇ ਬਿਰਧ ਵੱਲ ਵੇਖਾਂ ਤੇ ਭਰੋਸਾ ਹੈ ਵੀ ਆਪ ਜੀ ਦੀ ਸ਼ਰਨ ਵਿੱਚ ਬੈਠਾਂ ਅਰਦਾਸ ਤੇ ਕਰ ਲੈਂਦਾ ਮੈਨੂੰ ਬਚਾ ਲੈਣਾ ਨਾ ਡੁੱਬਣਾ ਤੇ ਮੈਨੂੰ ਸੁਭਾਓ ਆਪ ਜੀ ਦਾ ਪਤਾ ਵੀ ਤੁਸੀਂ ਸ਼ਰਨ ਆਏ ਨੂੰ ਬਚਾ ਲੈਂਦੇ ਹੋ ਤੁਮ ਆਪਣ ਬਿਰਧ ਰਖਾਵੋ ਇਸ ਕਰਕੇ ਮਾਲਕ ਸਾਡੇ ਗੁਣਾਂ ਔਗਣ ਵਿਕਾਰ ਅਪਰਾਧ ਤੇ ਬਹੁਤ ਨੇ ਪਰ ਆਪ ਜੀ ਦਾ ਬਿਰਧ ਹੈ ਵੀ ਜੋ ਆਪ ਜੀ ਦੀ ਸ਼ਰਨ ਵਿੱਚ ਆ ਜਾਏ ਗੁਨਾਹ ਸਾਰੇ ਮੁਆਫ ਕਰ ਦਿੰਦੇ ਹੋ ਜੀ
ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ
ਉਹ ਕਿੰਨਾ ਨੂੰ ਬਚਾਉਂਦਾ ਜਿਹੜੇ ਸ਼ਰਨ ਆ ਜਾਂਦੇ ਨੇ ਸੱਚਮੁੱਚ ਤੁਮਰੀ ਸ਼ਰਨ ਤੇ ਕੀ ਕਹਿੰਦੇ ਨੇ ਤੁਮਹਾਰੀ ਆਸਾ ਮੈਨੂੰ ਹੋਰ ਕਿਸੇ ਦੀ ਆਸ ਨਹੀਂ ਜੇ ਮਨ ਚਿੱਤ ਆਸ ਰੱਖੈ ਹਰ ਉੱਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕਿਛ ਜੋ ਜੀ ਵਰਤੈ ਐਵੇਂ ਭੁਲੇਖਾ ਨਾ ਖਾਈ ਵੀ ਜਿਹੜਾ ਮੇਰੇ ਅੰਦਰ ਪਿਆ ਚੱਲਦਾ ਰੱਬ ਨੂੰ ਕੀ ਪਤਾ ਨਹੀਂ ਹਰ ਜਾਣੈ ਸਭ ਕਿਛ ਜੋ ਜੀ ਵਰਤੈ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਉਸ ਦਾ ਸੁਭਾਅ ਹੈ ਵੀ ਇੱਕ ਤਿਲ ਮਾਤਰ ਵੀ ਚਾਹੇ ਸਵਾਸ ਥੋੜੇ ਜੇ ਪਾ ਦੇ ਚਾਹੇ ਸਰੀਰਕ ਸਮਾਂ ਥੋੜਾ ਜਿਹਾ ਪਾ ਦੇ ਚਾਹੇ ਧਨ ਥੋੜਾ ਜਿਹਾ ਧਰਮ ਖਾਤੇ ਚ ਪਾ ਦੇ ਉਹ ਇਸ ਦਾ ਇੱਕ ਤਿਲ ਮਾਤਰ ਵੀ ਉਠਾਇਆ ਧਰਮ ਦਾ ਕਦਮ ਮਾਲਕ ਗਵਾਉਂਦਾ ਨਹੀਂ ਹੈ ਇਸ ਕਰਕੇ ਤੁਮਰੀ ਸ਼ਰਨ ਤੁਮਹਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਮੈਨੂੰ ਭਰੋਸਾ ਮੇਰੇ ਸੱਜਣ ਤੁਸੀਂ ਦੁਹੇਲੇ ਸੱਜਣ ਨਹੀਂ ਉਹ ਨਹੀਂ ਵੀ ਮੀਤ ਸੱਜਣ ਸਭ ਜਾਮ ਮਿੱਤਰ ਸੱਜਣ ਜਮ ਬਣ ਜਾਣ ਇਹ ਹੈ ਬਾਹਰ ਦੇ ਮਿੱਤਰ ਸੱਜਣ ਜਮ ਬਣ ਜਾਂਦੇ ਦੁਸ਼ਮਣ ਬਣ ਜਾਂਦੇ ਵੈਰੀ ਬਣ ਜਾਂਦੇ ਅਖੀਰ ਵੇਲੇ ਬਚਾਉਂਦੇ ਕੋਈ ਨਾ ਪਰ ਮਾਲਕ ਤੁਸੀਂ ਮੇਰੇ ਐਸੇ ਸੱਜਣ ਹੋ ਸੁਹੇਲੇ ਹੋ ਦੁੱਖ ਨਹੀਂ ਦੇਣ ਵਾਲੇ ਮਾਤਾ ਪਿਤਾ ਭੈਣ ਭਰਾ ਦੀ ਤਰ੍ਹਾਂ ਮੈਂ ਕਹਿ ਸਕਦਾ ਹਰ ਕਦਮ ਆਪ ਸਹਾਰਾ ਬਣ ਕੇ ਮੇਰੀ ਤੁਸੀਂ ਪ੍ਰਤਪਾਲਨਾ ਕਰਕੇ ਮੇਰੀ ਬਾਂਹ ਫੜਨ ਵਾਲੇ ਹੋ ਜੀ
ਰੱਖ ਹੋ ਰੱਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ
ਮੇਰੀ ਰੱਖਿਆ ਕਰਨਾ ਤੁਸੀਂ ਰੱਖਣ ਵਾਲੇ ਹੋ ਰੱਖੋ ਰੱਖਣ ਹਾਰ ਤੁਸੀਂ ਰੱਖਣ ਹਾਰ ਹੋ ਬਚਾ ਲੈਂਦੇ ਹੋ ਡੋਬਦੇ ਨਹੀਂ ਹੋ ਮੈਂ ਸ਼ਰਨ ਵਿੱਚ ਆਇਆ ਹਾਂ ਅਰਦਾਸ ਕਰਦਾ ਹਾਂ ਠਾਕਰ ਤੁਮ ਸ਼ਰਨਾਈ ਆਇਆ ਠਾਕਰ ਤੁਮ ਸ਼ਰਨਾਈ ਆਇਆ ਠਾਕਰ ਤੁਮ ਸ਼ਰਨਾਈ ਆਇਆ ਠਾਕਰ ਤੁਮ ਸ਼ਰਨਾਈ ਆਇਆ ਰੱਖੋ ਰੱਖਣ ਹਾਰ ਦਿਆਲਾ ਕਰੂਰ ਸੁਭਾਅ ਵਾਲੇ ਨਹੀਂ ਹੋ ਤਰਸ ਖਾ ਲੈਂਦੇ ਹੋ ਝੱਟ ਆਪ ਜੀ ਦਾ ਦਿਲ ਨਿਮਰੀ ਭੂਤ ਹੋ ਜਾਂਦਾ ਹੈ ਦਇਆ ਦਾ ਘਰ ਹੋ ਦਇਆਲਾ ਦਇਆ ਆਲਾ ਆਲਿਆ ਘਰ ਆਪ ਦਇਆ ਦੇ ਘਰ ਹੋ ਨਿਰੀ ਦਇਆ ਹੀ ਦਇਆ ਭਰੀ ਪਈ ਹੈ ਆਪ ਚ ਕਰੂਰਤਾ ਨਹੀਂ ਹੈ ਨਾਨਕ ਘਰ ਕੇ ਗੋਲੇ ਮੈਂ ਆਪ ਜੀ ਦੇ ਘਰ ਦਾ ਗੋਲਾ ਇੱਕ ਹੁੰਦਾ ਨੌਕਰ ਬਾਹਰੋਂ ਆਇਆ ਕੰਮ ਕੀਤਾ ਤੇ ਚਲਾ ਗਿਆ, ਉਸ ਦਾ ਮਾਲਕ ਨੂੰ ਬਹੁਤਾ ਫਿਕਰ ਨਹੀਂ ਹੁੰਦਾ। ਇੱਕ ਹੁੰਦਾ ਘਰ ਦਾ ਗੋਲਾ, ਘਰ ਵਿੱਚ ਹੀ ਰਹਿੰਦਾ। ਮੈਂ ਬੇਨਤੀ ਕਰਾਂ, ਜਿਹੜਾ ਘਰ ਦਾ ਗੋਲਾ ਹੁੰਦਾ ਨਾ, ਮਾਲਕ ਨੂੰ ਹਰ ਫਿਕਰ ਹੁੰਦਾ, ਬਿਮਾਰ ਹੋ ਗਿਆ, ਇਸ ਨੂੰ ਲੋੜ ਹੈ, ਕੱਪੜਾ ਚਾਹੀਦਾ, ਇਸ ਨੂੰ ਪੈਸਾ ਚਾਹੀਦਾ, ਇਸ ਨੂੰ ਰੋਟੀ ਚਾਹੀਦੀ ਹੈ, ਇਹ ਦਵਾਈ ਦਾ ਇਸ ਵੇਲੇ ਮੁਹਤਾਜ ਹੈ। ਜਿਵੇਂ ਘਰ ਦੇ ਗੋਲੇ ਦੀ ਹਰ ਵੇਲੇ ਉਸ ਦਾ ਮਾਲਕ ਪ੍ਰਤਪਾਲਨਾ ਕਰਦਿਆਂ ਧਿਆਨ ਰੱਖਦਾ ਹੈ, ਇਹ ਸਾਹਿਬ ਮੈਂ ਆਪ ਜੀ ਦੇ ਘਰ ਦਾ ਗੋਲਾ ਬਣ ਕੇ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਵਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਚੁੱਕੇ ਬੇਨਤੀ ਕਰਾਂਗਾ, ਗੋਲੇ ਵਿੱਚ, ਘਰ ਦੇ ਗੋਲੇ ਵਿੱਚ ਤੇ ਬਾਹਰ ਦੇ ਨੌਕਰ ਵਿੱਚ ਫਰਕ ਹੁੰਦਾ। ਜਿਹੜਾ ਮੁੱਲ ਖਰੀਦੀ ਹੁੰਦਾ, ਖਰੀਦ ਕੇ ਲਿਆਂਦਾ ਗਿਆ ਹੁੰਦਾ, ਉਸਨੇ ਜਾਣਾ ਕਿਤੇ ਨਹੀਂ। ਮੈਂ ਬੇਨਤੀ ਕਰਦੇ ਹਾਂ, ਉਹ ਮਾਲਕ ਤੇ ਹੀ ਮੁਨਸਰ ਹੈ, ਹਰ ਵੇਲੇ ਉਸ ਦੇ ਆਧਾਰ ਤੇ ਉਸ ਦੇ ਘਰ ਵਿੱਚ ਹੀ ਰਹਿ ਰਿਹਾ। ਇਸੇ ਤਰ੍ਹਾਂ ਮਾਲਕ, ਮੈਂ ਤੇ ਹਰ ਵੇਲੇ ਇਹ ਜਾਣਦਾ ਮੇਰੇ ਜੀਵਨ ਦਾ ਸਹਾਰਾ ਤੁਸੀਂ, ਆਪ ਕਿਰਪਾ ਕਰੋ ਤੇ ਇਹੋ ਜਿਹਾ ਬਣ ਕੇ ਜੀਵਨ ਸੁਖੀ ਸੰਸਾਰਕ ਪੱਖ ਦਾ ਬਤੀਤ ਕਰ ਰਿਹਾ ਹਾਂ, ਐਸੀ ਰਹਿਮਤ ਤੇ ਬਖਸ਼ਿਸ਼ ਹੋ ਜਾਏ ਕਿ ਮੈਂ ਆਪ ਜੀ ਦੇ ਘਰ ਦਾ ਗੋਲਾ ਬਣ ਕੇ ਇੱਕ ਗੱਲ ਮੈਂ ਆਪ ਜੀ ਨਾਲ ਸਾਂਝੀ ਕਰ ਲਈਵਾਂ। ਜਾ ਕੇ ਦਫ਼ਤਰ ਪੁੱਛੇ ਨਾ ਲੇਖਾ, ਤਾਂ ਕਿ ਚਾਕਰੀ ਕਰੋ ਵਿਸੇਖਾ, ਵਿਸੇਖਾ ਵਿਸ਼ੇਸ਼ ਤੌਰ ਤੇ ਉਸ ਦੀ ਚਾਕਰੀ ਵਿੱਚ ਜਾਓ ਜਿਸ ਦੀ ਚਾਕਰੀ ਕੀਤਿਆਂ ਉਸ ਦੇ ਘਰ ਦਫ਼ਤਰ ਵਿੱਚ ਲੇਖਾ ਹੀ ਸਾਰਾ ਮੁੱਕ ਜਾਂਦਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਉਸ ਦੇ ਘਰ ਦਾ ਗੋਲਾ ਬਣ ਜਾਣਾ, ਚਾਕਰ ਕਹੀਆ ਖਸਮ ਕਾ ਸੋਹੇ ਉੱਤਰ ਦੇ ਵਜੋਂ ਗਵਾਏ ਆਪਣਾ ਤਖ਼ਤ ਨਾ ਬੈਸੈਂ ਸੇ, ਜੇ ਅੱਗੋਂ ਮਾਲਕ ਦੇ ਉੱਤਰ ਹੀ ਦੇ ਦੇ, ਜਵਾਬ ਦੇ ਦੇ, ਮੈਂ ਨਹੀਂ ਕਰਨਾ। ਤੇ ਹਜ਼ੂਰ ਕਹਿੰਦੇ ਨੇ ਵਜੋਂ ਗਵਾਏ ਆਪਣਾ ਤਨਖਾਹ ਰੋਜ਼ੀਨਾ ਦਿਹਾੜੀ ਵਜੋਂ ਗਵਾ ਲਏਗਾ, ਮਾਲਕ ਕਿੰਨੀ ਦੇਰ ਰੱਖੇਗਾ ਜਿਹੜਾ ਨੌਕਰ ਹਰ ਵੇਲੇ ਜਵਾਬ ਦੇਵੇ। ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ ਨਹੀਂ, ਮਾਲਕ ਦੇ ਹੁਕਮ ਵਿੱਚ ਰਹਿਣਾ, ਚਾਕਰ ਲੱਗਾ ਚਾਕਰੀ, ਜੇ ਚੱਲੇ ਖਸਮੈ ਭਾਏ, ਹੁਰਮਤ ਸੁਣੋ ਅਗਲੀ, ਉਹ ਵਜੋਂ ਪੇ ਦੂਣਾ ਖਾਏ, ਅਗਰ ਉਸ ਦੇ ਹੁਕਮ ਵਿੱਚ ਰਹਾਂਗੇ। ਇਹ ਗੱਲ ਧਿਆਨ ਚ ਰੱਖਿਓ। ਤੇ ਹਜ਼ੂਰ ਕਹਿੰਦੇ ਨੇ ਹੁਰਮਤ ਤੇ ਸੁਣੋ ਅਗਲੀ, ਹੁਰਮਤ ਇੱਜ਼ਤ, ਇਸ ਲੋਕ ਵਿੱਚ ਵੀ ਸਨਮਾਨ ਇੱਜ਼ਤ, ਤੇ ਪਰਲੋਕ ਵਿੱਚ ਅਗਲੀ ਦੇ ਅਰਥ ਨੇ ਰੱਬ ਦੀ ਦਰਗਾਹ ਵਿੱਚ ਵੀ ਇੱਜ਼ਤ। ਤੇ ਫਿਰ ਅਗਲੀ ਗੱਲ ਬੜੀ ਕਮਾਲ ਦੀ ਕਹੀ ਹੈ, ਉਹ ਵਜੋਂ ਭੇ ਦੂਣਾ ਖਾਏ, ਵਜੋਂ ਜਿੰਨੀ ਤਨਖਾਹ ਮੁਕੱਦਰ ਤਕਦੀਰ ਲਿਖੀ ਸੀ ਨਾ, ਉਹ ਡਬਲ ਹੋ ਜਾਂਦੀ। ਵਜੋਂ ਪੇ ਦੂਣਾ ਖਾਏ, ਰੱਬ ਨੇ ਜਿੰਨਾ ਧੁਰ ਦਰਗਾਹ ਤੋਂ ਲਿਖ ਕੇ ਭੇਜਿਆ ਸੀ, ਅਗਰ ਤੂੰ ਬੰਦਗੀ ਸਿਮਰਨ ਕਰਦੇ ਉਸਦੇ ਹੁਕਮ ਵਿੱਚ ਰਹੇਗਾ ਤੇ ਉਹ ਰੱਬ ਤੈਨੂੰ ਪਤਾ ਨਹੀਂ ਕਿੰਨੀਆਂ ਬਖਸ਼ਿਸ਼ਾਂ ਹੋਰ ਵਧਾ ਦੇਵੇਗਾ। ਬਾਹਰ ਦੀ ਦੁਨੀਆਂ ਵਿੱਚ ਕਤਈ ਐਸਾ ਨਹੀਂ ਹੈ, ਕੋਈ ਨੌਕਰ ਵਧੀਆ ਕੰਮ ਕਰੇ ਤੇ ਮਾਲਕ ਆਖੇ ਵੀ ਤੈਨੂੰ ਪਹਿਲੇ ਮਹੀਨੇ 10,000 ਦਿੰਦਾ ਸਾਂ, ਅੱਜ ਤੇਰਾ 20,000 ਕਰ ਦਿੱਤਾ, ਇੰਜ ਨਹੀਂ ਹੈ। ਪਰ ਉਸ ਰੱਬ ਦੇ ਘਰ ਦਾ ਗੋਲਾ ਬਣ ਜਾਏ ਤੇ ਹਜ਼ੂਰ ਕਹਿੰਦੇ ਨੇ ਹੁਰਮਤ ਇਸ ਨੂੰ ਅਗਲੀ, ਉਹ ਵਜੋਂ ਪੇ ਦੂਣਾ ਖਾਏ, ਉਸ ਦੇ ਘਰ ਦਾ ਗੋਲਾ ਬਣ ਜਾਣਾ, ਉਹ ਮਾਲਕ ਰਹਿਮਤ ਤੇ ਬਖਸ਼ਿਸ਼ ਕਰਕੇ ਗੁਨਾਹ ਵੀ ਮੁਆਫ, ਸਾਰੀਆਂ ਬਖਸ਼ਿਸ਼ਾਂ ਵੀ ਝੋਲੀ ਵਿੱਚ, ਉਸ ਦੇ ਦਰ ਤੇ ਸੁਰਖਰੂ ਵੀ ਹੋ ਗਏ, ਉਸ ਨੇ ਲੋਕ ਪਰਲੋਕ ਤੇ ਬਾਂਹ ਵੀ ਫੜ ਲਈ। ਇਹ ਮੇਰੇ ਸਾਹਿਬ ਆਪ ਰਹਿਮਤ ਕਰਨ, ਉਸ ਦਾਤੇ ਨੂੰ ਦਾਤਾ ਜਾਣੀਏ, ਜਾਚਕ ਬਣੀਏ, ਸਿਮਰਨ ਅਭਿਆਸੀ ਬਣ ਕੇ ਗੁਰੂ ਦੁਆਰਾ ਦਰਸਾਏ ਰਾਹ ਤੇ ਚੱਲੀਏ ਤੇ ਲੋਕ ਪਰਲੋਕ ਸੁਹਿਲਾ ਕਰੀਏ ਜੀ। ਇਹਨਾਂ ਅੱਖਰਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ ਜੀ, ਤਿੰਨਾਂ ਦਾ ਧੰਨਵਾਦ। ਅਤਿ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਧੰਨਵਾਦ। ਆਪ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ। ਆਓ ਪਾਵਨ ਹੁਕਮ ਦੀਆਂ ਦੋ ਪੰਕਤੀਆਂ ਫਿਰ ਸ਼ਰਵਣ ਕਰਕੇ ਮੁੜ ਫਤਿਹ ਨਾਲ ਸਾਂਝ ਪਾਵਾਂਗੇ ਜੀ।
ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੁਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।